ਪਵਿੱਤਰ ਉਪਦੇਸ਼। ਆਪ ਜੀ ਨੂੰ ਸੰਤ ਮਹਾਰਾਜ ਜੀ ਤੋਂ ਉਪਦੇਸ਼ ਲਿਆਂ ਤਕਰੀਬਨ 5 ਕੁ ਸਾਲਾਂ ਦਾ ਸਮਾਂ ਹੋ ਗਿਆ ਅਤੇ ਪਟਿਆਲੇ ਤੋਪਖਾਨੇ ਦੀ ਨੌਕਰੀ ਕਰਦਿਆਂ 10 ਸਾਲ ਹੋਣ ਲੱਗੇ ਸਨ। ਛੁੱਟੀ ਦਾ ਸਮਾਂ ਆਪ ਰੇਰੂ ਸਾਹਿਬ ਜੀ ਸੰਤਾਂ ਦੇ ਚਰਨਾਂ ਵਿੱਚ ਬਿਤਾਇਆ ਕਰਦੇ। ਛੁੱਟੀ ਵੀ ਉਸ ਸਮੇਂ ਲੈਣੀ ਜਦੋਂ ਕਿ ਗੁਰਦੁਆਰੇ ਸਾਹਿਬ ਸੇਵਾ ਹੋਣੀ, ਕਣਕਾਂ ਦੀ ਵਢਾਈ ਤੇ ਮੱਕੀਆਂ ਦੀ ਗੁਡਾਈ ਦੇ ਟਾਈਮ ਗੁਰੂ ਕੇ ਲੰਗਰ ਦੀ ਸੇਵਾ ਜਾਂ ਗੁਰਦੁਆਰੇ ਸਾਹਿਬ ਦੀ ਖੇਤੀ ਕਰਵਾਉਣੀ ਜਾਂ ਵਿਹਲੇ ਸਮੇਂ ਸੰਤ ਮਹਾਰਾਜ ਦੀ ਘੋੜੀ ਦੀ ਸੇਵਾ ਸੰਭਾਲ ਕਰਨੀ, ਉਸ ਦੀ ਮਾਲਸ਼ ਕਰਨੀ, ਦਾਣਾ ਚਾਰਨਾ, ਪੱਠੇ ਪਾਉਣੇ, ਘੋੜੀ ਦਾ ਵੀ ਆਪ ਜੀ ਨਾਲ ਅਤਿਅੰਤ ਹਿੱਤ ਵੱਧ ਗਿਆ। ਦੂਰੋਂ ਹੀ ਦੇਖ ਕੇ ਹਣਕਣ ਲੱਗ ਪੈਂਦੀ, ਧਰਤੀ ਤੇ ਪੌੜ ਮਾਰਦੀ, ਸੰਤ ਜੀ ਮਹਾਰਾਜ ਸਵਾਰੀ ਕਰਨ ਸਮੇਂ ਘੋੜੀ ਦਾ ਸਰੀਰ ਸਾਫ ਸੁਥਰਾ ਤੇ ਮਾਲਸ ਨਾਲ ਚਮਕਾਇਆ ਦੇਖ ਕੇ ਬੜੇ ਪ੍ਰਸੰਨ ਹੁੰਦੇ। ਉਸ ਸਮੇਂ ਸਾਰੇ ਫੌਜੀਆਂ ਨੂੰ ਇਕੱਠਿਆਂ ਦੇਖ ਕੇ ਇਹ ਉੱਤਮ ਉਪਦੇਸ਼ ਕਰਦੇ ਕਿ ਗੁਰਸਿੱਖੋ, ਸਫਾਈ ਵਿੱਚ ਹੀ ਖੁਦਾਈ ਹੈ। ਜਿਵੇਂ ਸਾਫ ਕੱਪੜਾ, ਸਾਫ ਤਾਂ ਸਾਫ ਸਰੀਰ ਹਰ ਇੱਕ ਨੂੰ ਚੰਗਾ ਲੱਗਦਾ ਹੈ, ਇਸੇ ਤਰ੍ਹਾਂ ਸਾਫ ਮਨ ਵਾਲਾ ਗੁਰਮੁਖ ਹੀ ਪਰਮੇਸ਼ਰ ਨੂੰ ਭਾਉਂਦਾ ਹੈ, ਕਿਉਂਕਿ ਉਸ ਥਾਂ ਤੇ ਆਪ ਪਰਮੇਸ਼ਰ ਦਾ ਵਾਸਾ ਹੈ। ਜਿੱਥੇ ਜਗ੍ਹਾ ਦੀ ਸਫਾਈ ਨਹੀਂ, ਕਮਰਾ ਗੰਦਾ ਹੈ, ਥਾਂ ਥਾਂ ਕੂੜਾ ਕਰਕਟ ਖੰਡਿਆ ਪਿਆ ਹੈ, ਬਿਸਤਰਾ ਮੈਲਾ ਹੈ, ਅੰਦਰੀ ਚਾਦਰ ਵਿੱਚ ਵੱਟ ਪਏ ਹੋਏ ਹਨ, ਉੱਥੇ ਕਿਸੇ ਵੀ ਸਫਾਈ ਪਸੰਦ ਮਨੁੱਖ ਦਾ ਰਹਿਣ ਨੂੰ ਜੀ ਨਹੀਂ ਕਰਦਾ, ਤਿਵੇਂ ਪਰਮੇਸ਼ਰ ਵੀ ਸਵਸ ਹਿਰਦੇ ਵਿੱਚ ਹੀ ਪ੍ਰਗਟ ਹੁੰਦਾ ਹੈ। ਨੌਕਰੀ ਦਾ ਤਿਆਗ, ਹਜੂਰ ਦੀ ਪਾਵਨ ਰਸਨਾ ਤੋਂ ਇਸ ਪ੍ਰਕਾਰ ਦੇ ਕਲਿਆਣਦਾਇਕ ਪਵਿੱਤਰ ਵਚਨ ਸੁਣ ਕੇ ਸਾਰਿਆਂ ਦੇ ਮਨ ਦ੍ਰਵੀਭੂਤ ਹੋ ਗਏ। ਪਰ ਉਸ ਸਮੇਂ ਜੋ ਅਸਰ ਆਪ ਜੀ ਦੇ ਸੁੱਧ ਤੇ ਸਾਫ ਹਿਰਦੇ ਤੇ ਪਿਆ, ਉਹ ਨਿਮਾਣੀ ਕਲਮ ਵਰਣਨ ਨਹੀਂ ਕਰ ਸਕਦੀ। ਆਪ ਨੇ ਨੌਕਰੀ ਦੇ ਤਿਆਗ ਕਰਨ ਦਾ ਪੂਰਾ ਖਿਆਲ ਬਣਾ ਲਿਆ ਕਿ ਜ਼ਿੰਦਗੀ ਦਾ ਬਾਕੀ ਹਿੱਸਾ ਗੁਰਚਰਨਾਂ ਵਿਖੇ ਸੇਵਾ ਸਿਮਰਨ ਵਿੱਚ ਬਤੀਤ ਕਰੀਏ। ਤੋਂ ਛੁੱਟੀ ਖਤਮ ਹੋਈ ਤੋਂ ਜਾਣ ਦੇ ਸਮੇਂ ਇਕਾਂਤ ਸਥਾਨ ਵਿਖੇ ਬਾਬਾ ਜੀ ਦੇ ਚਰਨਾਂ ਵਿੱਚ ਅਰਜ ਕੀਤੀ, ਦਾਤਾ ਜੀ ਮਿਹਰ ਕਰੋ ਅਤੇ ਚਰਨਾਂ ਦੀ ਸ਼ਰਨ ਬਖਸ਼ੋ, ਆਪਣੀ ਸਰਨ ਰਾਖ ਪ੍ਰਭ ਦਾਤੇ। ਇਹਨਾਂ ਦੀ ਬੇਨਤੀ ਸੁਣ ਕੇ ਭੂਤ ਭਵਿੱਖਤ ਵਰਤਮਾਨ ਦੇ ਜਾਣਹਾਰ ਨੇ ਸੋਚਿਆ ਕਿ ਠੀਕ ਸਮੇਂ ਅਰਜ ਕੀਤੀ ਹੈ, ਦੋਵੇਂ ਵਿਅਕਤੀ ਦੇ ਮਿਲਾਪ ਦਾ ਟਾਈਮ ਆ ਗਿਆ, ਜੋ ਪਹਿਲਾਂ ਕਈ ਜਨਮਾਂ ਦੇ ਇਕੱਠੇ ਹੀ ਭਗਤੀ ਕਰਦੇ ਆ ਰਹੇ ਹਨ। ਇਹ ਮਿਲਾਪ ਅੱਗੇ ਵਾਸਤੇ ਸਾਰੀ ਜ਼ਿੰਦਗੀ ਇੱਕ ਜੋਤ ਦੋਏ ਮੂਰਤੀ ਵਾਂਗ ਇੱਕ ਰਸ ਪੂਰਨ ਨਿਵੇਗਾ ਅਤੇ ਇਹਨਾਂ ਦੇ ਵਿਸ਼ਾਲ ਮੋਢਿਆਂ ਤੇ ਅਸਥਾਨ ਦੀ ਸਾਰੀ ਜ਼ਿੰਮੇਵਾਰੀ ਦਾ ਭਾਰ ਸੌਂਪ ਕੇ ਆਪ ਪਰਉਪਕਾਰੀ ਮਹਾਂਪੁਰਸ਼ ਦੁਨੀਆਂ ਦਾ ਭਲਾ ਕਰੇਗਾ। ਇਹਨਾਂ ਦੇ ਪੂਰਨ ਸਹਿਯੋਗ ਨਾਲ ਹਿੰਦੁਸਤਾਨ ਦੇ ਕੋਨੇ ਕੋਨੇ ਤੇ ਬਾਹਰਲੇ ਟਾਪੂਆਂ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਵਾਰਸ ਕਰਕੇ ਤਪਦੇ ਹਿਰਦੇ ਠਾਰੇਗਾ। ਉਸ ਸਮੇਂ ਬਾਬਾ ਜੀ ਨੇ ਆਗਿਆ ਕੀਤੀ, ਜਿਵੇਂ ਤੁਹਾਡਾ ਆਪਣਾ ਖਿਆਲ ਹੈ ਕਰੋ। ਫਿਰ ਅਰਜ ਕੀਤੀ, ਮਹਾਰਾਜ ਪਟਿਆਲੇ ਰਿਆਸਤ ਵਿੱਚ ਇਹ ਕਾਨੂੰਨ ਹੈ ਕਿ 5 ਸਾਲਾਂ ਤੋਂ ਪਹਿਲਾਂ ਤਾਂ ਕੋਈ ਫੌਜੀ ਆਪਣਾ ਨਾਮ ਕਟਵਾ ਹੀ ਨਹੀਂ ਸਕਦਾ, ਪਰ ਮੇਰੀ ਤਾਂ ਗਰੀਬ ਨਵਾਜ 10 ਸਾਲਾਂ ਦੀ ਸਰਵਿਸ ਹੋ ਗਈ ਹੈ, ਫਿਰ ਵੀ 5 ਸਾਲਾਂ ਤੋਂ ਬਾਅਦ ਜੇ ਕੋਈ ਅਸਤੀਫਾ ਦੇਵੇ ਤਾਂ ਉਹ ਪਹਿਲਾਂ ਆਪਣੀ ਥਾਂ ਤੇ 2 ਆਦਮੀ ਭਰਤੀ ਕਰਵਾਏ ਤਾਂ ਉਸ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ। ਇਹ ਮੇਰੇ ਵਾਸਤੇ ਬੜੀ ਮੁਸ਼ਕਲ ਆ ਬਣੀ ਹੈ। ਸੰਤ ਜੀ ਮਹਾਰਾਜ ਨੇ ਹੁਕਮ ਕੀਤਾ, ਕੋਈ ਗੱਲ ਨਹੀਂ, ਸਭ ਕੁਝ ਠੀਕ ਹੋ ਜਾਏਗਾ, ਤੁਸੀਂ ਕਿਸੇ ਸਮੇਂ ਆਪਣੇ ਅਫਸਰ ਜਮਾਂਦਾਰ ਨੂੰ ਇੱਥੇ ਸਾਡੇ ਪਾਸ ਲੈ ਆਉਣਾ, ਅਸੀਂ ਉਸ ਨੂੰ ਆਖ ਦੇਵਾਂਗੇ, ਫਿਰ ਉਹ ਆਪੇ ਹੀ ਤੁਹਾਡੀ ਥਾਂ ਤੇ 2 ਰੰਗ ਰੂਟ ਦੇ ਕੇ ਅਸਤੀਫਾ ਮਨਜ਼ੂਰ ਕਰਵਾ ਦੇਵੇਗਾ। ਉਸ ਸਮੇਂ ਆਪ ਜੀ ਨੇ 7 ਵਚਨ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਆਗਿਆ ਪਾ ਕੇ ਪਟਿਆਲੇ ਆਪਣੀ ਡਿਊਟੀ ਤੇ ਹਾਜ਼ਰ ਹੋਏ। ਪਟਿਆਲਾ ਸਰਕਾਰ ਵੱਲੋਂ ਤੋਪਖਾਨੇ ਦੇ ਸਾਰੇ ਫੌਜੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨਾਂ ਵਿੱਚ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਜਾਣ ਵਾਸਤੇ 3 ਦਿਨਾਂ ਦੀ ਛੁੱਟੀ ਮਿਲਦੀ। ਉਸ ਸਮੇਂ ਚਾਹੇ ਕੋਈ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਚਲਿਆ ਜਾਵੇ ਅਤੇ ਚਾਹੇ ਕੋਈ ਇਹਨਾਂ ਦਿਨਾਂ ਵਿੱਚ ਹੀ ਆਪਣੇ ਪਿੰਡ ਹੋ ਆਵੇ, ਆਪ ਜੀ ਤੇ ਹੋਰ ਸੰਤ ਮਹਾਰਾਜ ਦੇ ਉਪਦੇਸ਼ੀ ਤਾਂ ਫਤਿਹਗੜ੍ਹ ਸਾਹਿਬ ਹੀ ਜਾਇਆ ਕਰਦੇ। ਦਿਨੇ ਆਪਣੇ ਹੱਥੀ ਲੰਗਰ ਦੀ ਅਤੇ ਰਾਤੀ ਪਹਿਰੇ ਦੀ ਸੇਵਾ ਕਰਨੀ, ਦੀਵਾਨ ਸੁਣਨੇ ਤੇ ਵਾਪਸ ਆਉਂਦਿਆਂ ਰੇਰੂ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਨੇ। ਐਤਕੀ ਵੀ ਬਖਤੌਰ ਸਿੰਘ ਜਮਾਂਦਾਰ ਦੇ ਸਮੇਤ ਜੋ ਭਾਈ ਕੀਆਂ ਬਾਗੜੀਆਂ ਦੇ ਪਾਸ ਖੜਕ ਸਿੰਘ ਬਾਲੀਆ ਛੰਨਾ ਦਾ ਸੀ, ਜਿਸ ਦੇ ਨਾਲ ਉਸਦੀ ਬਿਰਧ ਮਾਤਾ ਵੀ ਸੀ ਅਤੇ ਹੋਰ ਵੀ ਫੌਜੀ ਸਿੰਘ ਸਨ। ਆਪ ਜੀ ਫਤਿਹਗੜ੍ਹ ਪੁੱਜੇ, ਦੋ ਦਿਨ ਤੇ ਦੋ ਰਾਤਾਂ ਦਰਸ਼ਨ ਮੇਲਾ ਕੀਤਾ। ਦੀਵਾਨ ਦੀ ਸਮਾਪਤੀ ਤੋਂ ਆਪ ਜੀ 30-32 ਸਾਥੀਆਂ ਸਮੇਤ ਰੇਰੂ ਸਾਹਿਬ ਜਾਣ ਨੂੰ ਤਿਆਰ ਹੋ ਗਏ। ਜਦੋਂ ਆਪ ਜੀ ਨੇ ਜਿਮਾਂਦਾਰ ਬਖਤੌਰ ਸਿੰਘ ਨੂੰ ਨਾਲ ਜਾਣ ਵਾਸਤੇ ਆਖਿਆ ਤਾਂ ਪਹਿਲਾਂ ਤਾਂ ਉਹ ਨਾ ਮੰਨੇ, ਪਰ ਜਦੋਂ ਉਹਨਾਂ ਦੀ ਬਿਰਧ ਮਾਤਾ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਪੁੱਤਰ ਬਖਤੌਰ ਸਿੰਘ ਜਮਾਂਦਾਰ ਨੂੰ ਵੀ ਨਾਲ ਹੀ ਤਿਆਰ ਕਰ ਲਿਆ ਕਿ ਚਲੋ ਪੁੱਤਰ, ਅਸੀਂ ਵੀ ਸੰਤਾਂ ਦੇ ਦਰਸ਼ਨ ਕਰ ਆਈਏ। ਮੇਰੀ ਬਿਰਧ ਉਮਰ ਹੁਣ ਤਾਂ ਨਦੀ ਕਿਨਾਰੇ ਰੁੱਖੜੇ ਵਾਂਗ ਹੈ। ਉਹਨਾਂ ਦੀ ਬੜੀ ਸਿਫਤ ਸਲਾਂਘਾ ਸੁਣੀ ਦੀ ਹੈ। ਪਟਿਆਲੇ ਦੇ ਬਹੁਤ ਸਾਰੇ ਫੌਜੀ ਹਰੇਕ ਮਹੀਨੇ ਉੱਥੇ ਜਾਂਦੇ ਹਨ। ਇਉਂ ਆਖ ਕੇ ਦੋਵੇਂ ਮਾਂ ਪੁੱਤ ਨਾਲ ਹੀ ਚੱਲ ਪਏ। ਸਾਰੇ ਸਰੀਰ ਸਰਹੰਦ ਤੋਂ ਗੱਡੀ ਬੈਠ ਕੇ ਦਰਾਏ ਆਤਰੇ ਗੁਰਦੁਆਰੇ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਸੰਤਾਂ ਦੇ ਬਚਨ ਚੱਲੇ ਤਾਂ ਆਪ ਜੀ ਨੇ ਜਮਾਂਦਾਰ ਨੂੰ ਆਖਿਆ ਕਿ ਜੇਕਰ ਸੰਤਾਂ ਨੂੰ ਕੋਈ ਕੰਮ ਆਖਣ ਤਾਂ ਤੁਸੀਂ ਉਹਨਾਂ ਦਾ ਬਚਨ ਮੰਨ ਲੈਣਾ, ਨਾ ਨਹੀਂ ਕਰਨੀ। ਉਸ ਨੇ ਕਿਹਾ, ਮੈਂ ਤਾਂ ਪਹਿਲੀ ਵਾਰ ਹੀ ਦਰਸ਼ਨਾਂ ਨੂੰ ਜਾ ਰਿਹਾ ਹਾਂ, ਅਜੇ ਤੱਕ ਉਹਨਾਂ ਦਾ ਪੂਰਾ ਵਾਕਫ ਵੀ ਨਹੀਂ। ਖਬਰੇ ਕੀ ਕੰਮ ਦੱਸਣ ਮੰਨਣ ਵਾਲਾ ਹੋਵੇ ਜਾਂ ਨਾ। ਤਾਂ ਆਪ ਜੀ ਨੇ ਕਿਹਾ, ਉਹ ਮੇਰੇ ਅਸਤੀਫੇ ਬਾਬਤ ਹੀ ਤੁਹਾਨੂੰ ਆਖਣਗੇ। ਮੈਨੂੰ ਆਪਣੀ ਘੋੜੀ ਦੀ ਸੇਵਾ ਵਾਸਤੇ ਚਰਨਾਂ ਵਿੱਚ ਰੱਖਣਾ ਚਾਹੁੰਦੇ ਹਨ, ਜਮਾਂਦਾਰ ਕਹਿਣ ਲੱਗਾ। ਫਿਰ ਤੁਸੀਂ ਉਹਨਾਂ ਨੂੰ ਬੇਨਤੀ ਕਰਕੇ ਮੇਰੀ ਮਾਤਾ ਜੀ ਨੂੰ ਭਜਨ ਸਿਮਰਨ ਦਾ ਉਪਦੇਸ਼ ਦਵਾ ਦੇਣਾ। ਮੈਂ ਆਪੇ ਹੀ ਤੁਹਾਡੇ ਥਾਂ ਦੋ ਆਦਮੀ ਦੇ ਕੇ ਤੁਹਾਡਾ ਨਾਮ ਕਟਵਾ ਦੇਵਾਂਗਾ। ਇਉਂ ਵਿਚਾਰਾਂ ਕਰਦੇ ਹੋਏ ਗੁਰਦੁਆਰੇ ਸਾਹਿਬ ਪੁੱਜੇ। ਗੁਰੂ ਦਰਬਾਰ ਨੂੰ ਨਮਸਕਾਰ ਕਰਕੇ ਮੰਜੀ ਸਾਹਿਬ ਮੱਥਾ ਟੇਕਿਆ, ਲੰਗਰ ਵਿੱਚ ਜਾ ਕੇ ਜਲ ਪਾਣੀ ਛਕਿਆ। ਇਤਨੇ ਨੂੰ ਸ਼ਾਮ ਹੋ ਗਈ ਤਾਂ ਸੰਤ ਮਹਾਰਾਜ ਜੀ ਵੀ ਬਾਹਰੋਂ ਆ ਗਏ। ਸਭਨਾਂ ਨੇ ਭਾਵਨਾ ਅਨੁਸਾਰ ਭੇਟਾ ਅਰਪਕ ਪਾਵਨ ਚਰਨ ਪਰਸੇ। ਸਾਦਾ ਲਿਬਾਸ ਤੇ ਨੂਰਾਨੀ ਚਿਹਰਾ ਤੱਕ ਕੇ ਜਮਾਂਦਾਰ ਤਾਂ ਉਸ ਸਮੇਂ ਹੀ ਪੂਰਨ ਸ਼ਰਧਾਲੂ ਬਣ ਗਿਆ, ਕਿਉਂਕਿ ਉਸ ਦਾ ਤਪ ਦਾ ਮਨ ਤਤਸ਼ਨ ਸ਼ਾਂਤ ਹੋ ਗਿਆ। ਆਪ ਜੀ ਨੇ ਉਸ ਸਮੇਂ ਹਜੂਰ ਦੇ ਚਰਨਾਂ ਵਿੱਚ ਅਰਜ ਕੀਤੀ ਕਿ ਮਹਾਰਾਜ, ਇਹ ਸਾਡਾ ਸੈਕਸ਼ਨ ਕਮਾਂਡਰ ਜਮਾਂਦਾਰ ਹੈ। ਤਾਂ ਬਾਬਾ ਜੀ ਨੇ ਕਿਹਾ, ਜਮਾਂਦਾਰ ਸਾਹਿਬ, ਸਾਡਾ ਇੱਕ ਕੰਮ ਕਰੋ, ਸਾਨੂੰ ਘੋੜੀ ਵਾਸਤੇ ਸੇਵਾਦਾਰ ਦੀ ਜ਼ਰੂਰਤ ਹੈ ਅਤੇ ਇਹਨਾਂ ਦਾ ਵੀ ਇੱਥੇ ਰਹਿ ਕੇ ਸੇਵਾ ਕਰਨ ਦਾ ਤੀਬਰ ਖਿਆਲ ਹੈ। ਸੋ ਬਈ, ਤੂੰ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਵਾ ਦੇ। ਤਾਂ ਜਮਾਂਦਾਰ ਨੇ ਹੱਥ ਜੋੜੇ ਤੇ ਆਖਿਆ, ਸਤ ਵਚਨ ਜੀ। ਆਪ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਕਹਿੰਦੇ ਹਨ ਕਿ ਸੰਤ ਜੀ ਮਹਾਰਾਜ ਕਿਰਪਾ ਕਰਕੇ ਮੇਰੀ ਮਾਤਾ ਨੂੰ ਉਪਦੇਸ਼ ਬਖਸ਼ ਦੇਣ। ਮੈਂ ਆਪਣੀ ਵੱਲੋਂ ਸਿਫਾਰਸ਼ ਕਰਕੇ ਕਿ ਇਹਨਾਂ ਨੂੰ ਘਰ ਵਿੱਚ ਜ਼ਰੂਰੀ ਕੰਮ ਹੈ ਅਤੇ ਦੋ ਆਦਮੀ ਵੀ ਆਪਣੇ ਵੱਲੋਂ ਦੇ ਕੇ ਅਸਤੀਫਾ ਮਨਜ਼ੂਰ ਕਰਵਾ ਦੇਵਾਂਗਾ। ਸ੍ਰੀ ਹਜ਼ੂਰ ਕਹਿਣ ਲੱਗੇ, ਇਸ ਨੇ ਅੰਮ੍ਰਿਤ ਛਕਿਆ ਹੈ, ਕਿਉਂਕਿ ਆਪ ਜੀ ਪਹਿਲਾਂ ਅੰਮ੍ਰਿਤ ਛਕਾਉਂਦੇ ਫਿਰ ਉਪਦੇਸ਼ ਦੀ ਬਖਸ਼ਿਸ਼ ਕਰਦੇ। ਇਸ ਨੇ ਅਰਜ ਕੀਤੀ, ਹਾਂ ਮਹਾਰਾਜ, ਅੰਮ੍ਰਿਤਾਂ ਛਕਿਆ ਹੋਇਆ ਹੈ। ਤਾਂ ਹੁਕਮ ਕੀਤਾ, ਸਵੇਰੇ ਸਵਖਤ ਹੀ ਨਾਲ ਲੈ ਆਉਣਾ। ਦੂਜੇ ਦਿਨ ਅੰਮ੍ਰਿਤ ਵੇਲੇ ਇਸ ਮਾਤਾ ਅਤੇ ਹੋਰ ਨਵੇਂ ਆਏ ਫੌਜੀਆਂ ਨੂੰ ਨਾਮ ਦਾਨ ਦੀ ਬਖਸ਼ਿਸ਼ ਕੀਤੀ। ਇਹ ਸਾਰੇ ਹੀ ਬਾਬਾ ਜੀ ਦੀ ਆਗਿਆ ਪਾ ਕੇ ਵਾਪਸ ਪਟਿਆਲੇ ਆ ਗਏ। ਜਮਾਂਦਾਰ ਨੇ ਉਸ ਸਮੇਂ ਆਪਣੇ ਨਗਰੋਂ ਦੋ ਰੰਗਰੂਟ ਭਰਤੀ ਕਰਵਾ ਦਿੱਤੇ, ਇੱਕ ਰੂੜ ਸਿੰਘ ਤੇ ਇੱਕ ਹੋਰ ਪ੍ਰੇਮੀ ਨੂੰ, ਅਤੇ ਆਪ ਵੀ ਪੂਰੀ ਸਿਫਾਰਿਸ਼ ਕੀਤੀ ਕਿ ਇਹਨਾਂ ਨੂੰ ਜ਼ਰੂਰੀ ਕੰਮ ਹੈ, ਅਸਤੀਫਾ ਮਨਜ਼ੂਰ ਕੀਤਾ ਜਾਵੇ। ਇਹ ਸਰਕਾਰੀ ਕਾਨੂੰਨ ਅਨੁਸਾਰ ਆਪਣੀ ਥਾਂ ਦੋ ਆਦਮੀ ਵੀ ਦੇ ਚੁੱਕੇ ਹਨ ਅਤੇ 10 ਸਾਲ ਦੀ ਸਰਵਿਸ ਵੀ ਹੈ। ਉਨੀ ਦਿਨੀ ਗਰਮੀ ਦੇ ਮੌਸਮ ਵਿੱਚ ਦਫ਼ਤਰ ਸ਼ਿਮਲੇ ਚਲਿਆ ਜਾਂਦਾ, ਸਰਦੀਆਂ ਵਿੱਚ ਹੇਠਾਂ ਆ ਜਾਂਦਾ। ਇਉਂ ਅਸਤੀਫੇ ਵਾਲੇ ਕਾਗਜ਼ 4 ਕੁ ਮਹੀਨੇ ਘੁੰਮ ਘੁਮਾ ਕੇ ਅਸਤੀਫਾ ਮਨਜ਼ੂਰ ਹੋ ਗਿਆ। 1983 ਵਿਕਰਮੀ ਸੰਮ ਦੇ ਚੜ੍ਹਦੇ ਜੇਠ ਆਪ ਪੱਕੇ ਹੀ ਗੁਰਚਰਨਾਂ ਵਿੱਚ ਆ ਕੇ ਜੋ ਗੁਰਸੇਵਾ ਤਪਾ ਸਰ ਤਪ ਸਾਰ ਹੈ ਸੋ ਸੰਭਾਲ ਲਈ। ਹਜੂਰ ਦੀ ਘੋੜੀ ਵੀ ਆਪ ਜੀ ਨੂੰ ਦੇਖ ਕੇ ਇਉਂ ਮਿਲੀ ਜਿਵੇਂ ਕੋਈ ਪੁਰਾਣਾ ਮਿੱਤਰ ਇੱਕ ਦੂਜੇ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ। ਫਿਰ ਆਪ ਜੀ ਸੰਤ ਜੀ ਮਹਾਰਾਜ ਦੇ ਜੋਤੀ ਜੋ ਸਮਾਉਣ ਤੱਕ ਉਹਨਾਂ ਦੇ ਚਰਨਾਂ ਵਿੱਚ ਹੀ ਸੇਵਾ ਕਰਦੇ ਰਹੇ ਅਤੇ ਇਸੇ ਸਾਲ ਦੁਸਹਿਰੇ ਨੂੰ ਆਪ ਨੇ ਬਾਬਾ ਜੀ ਨਾਲ ਹਜੂਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ਕੀਤੀ। ਨੋਟ ਅੱਜ ਕੱਲ ਆਪ ਰਾੜੇ ਸਾਹਿਬ ਵਾਲੇ ਸਥਾਨ ਤੇ ਭਾਈ ਦਇਆ ਸਿੰਘ ਤੋਂ ਚੱਲੀ ਆ ਰਹੀ ਸੰਤ ਸੰਪਰਦਾਇ ਦਾ ਸੰਚਾਲਨ ਕਰ ਰਹੇ ਹਨ।